ਹੁਣ ਅਸਲ ਵਿੱਚ ਗੁਰਬਾਣੀ ਦੇ ਔਰ ਸੰਗੀਤ ਦੇ ਉੱਤੇ ਮੈਂ ਇਤਨਾ ਦੱਸਦਿਆਂ ਹਾਂ ਵੀ 12 ਮਹੀਨੇ ਹੁੰਦੇ ਔਰ 6 ਰੁੱਤਾਂ ਹੁੰਦੀਆਂ ਨੇ। ਉਹਨਾਂ ਵਿੱਚ 2 ਰੁੱਤਾਂ ਐਸੀਆਂ ਹੈ, ਸਾਵਣ ਭਾਦੋਂ ਔਰ ਮਾਂ ਫੱਗਣ। ਇਹ ਸਾਵਣ ਭਾਦੋਂ ਦੇ ਮਹੀਨੇ ਦੇ ਅੰਦਰ ਲਗਭਗ ਜੋੜੇ ਸ਼ਬਦ ਵੀ ਤੁਹਾਨੂੰ ਸੁਣੇ, ਅਗਰ ਧਿਆਨ ਨਾਲ ਸੁਣੇ ਹੁਣ ਤਾਂ ਇਸ ਦੇ ਅੰਦਰ ਕਾਮਣ ਇਸਤਰੀ ਔਰ ਭੈਣ ਸਹੇਲੀ ਇਹ ਲਫਜ਼ ਆਏ ਨੇ। ਇਹ ਹੈ ਇਸਤਰੀਆਂ ਦੇ ਸੰਬੰਧੀ ਔਰ ਐਸੇ ਹੀ ਪਰਮਾਤਮਾ ਅਕਾਲ ਪੁਰਖ ਪੁਰਖ ਹੈ ਔਰ ਅਸੀਂ ਸਭ ਜੀਵ ਰੂਪ ਇਸਤਰੀਆਂ ਨੇ। ਆਪ ਜੀ ਨੂੰ ਪਤਾ ਵੀ ਤੀਆਂ ਦਾ ਤਿਉਹਾਰ ਇੱਥੇ ਵੀ ਹੁਣ ਸ਼ੁਰੂ ਹੋ ਗਿਆ, ਪਰ ਪੰਜਾਬ 'ਚ ਮਨਾਉਂਦੇ ਸੀ ਔਰ ਹੋਲਾ ਮਹੱਲਾ ਮਨਾਉਂਦੇ ਸੀ ਗੁਰੂ ਸਾਹਿਬ ਅਨੰਦਪੁਰ ਸਾਹਿਬ ਮਸਨੂਈ ਜੰਗ, ਉਹ ਵੀ ਉਤਸ਼ਾਹ ਦੇ ਵਾਸਤੇ। ਗੁਰੂ ਸਾਹਿਬ ਦਾ ਇੱਕ ਛੰਦ ਹੈ ਜਿਸ ਦੇ ਅੰਦਰ ਗੁਰੂ ਸਾਹਿਬ ਨੇ ਕਹਿੰਦੇ ਗੋਲੀਆਂ ਸ਼ੱਕਰ ਪਾਰੇ ਨੇ, ਢਾਲ ਜਿਹੜੇ ਨੇ ਇਹ ਪਰਾਤਾਂ ਨੇ ਜਿਸ ਦੇ ਅੰਦਰ ਰੱਖੇ ਸਮਾਨ, ਤੀਰ ਜਿਹੜੇ ਨੇ ਇਹ ਉਹ ਵੜੇ ਨਿਕਾਲਣ ਵਾਸਤੇ ਹੈ। ਕਮਾਲ ਦੀ ਉੱਥੇ ਗੁਰੂ ਸਾਹਿਬ ਨੇ ਕਵਿਤਾ ਦੱਸੀ ਹੋਈ ਹੈ। ਉਸ ਦੇ ਅੰਦਰ ਵੀ ਜਿਹੜਾ ਜੰਗ ਹੋ ਰਿਹਾ ਹੈ ਉਹ ਵੀ ਇੱਕ ਖੇਲ ਚੱਲ ਰਿਹਾ ਅਤੇ ਫਾਗ ਖੇਲਿਆ ਜਾ ਰਿਹਾ। ਗੁਰੂ ਸਾਹਿਬ ਨੇ ਸਾਨੂੰ ਹਰ ਬਾਣੀ 'ਚ ਹਰ ਸਮੇਂ ਦੇ ਅਨੁਸਾਰ ਹਰ ਮਹੀਨੇ ਦੇ ਮੁਤਾਬਿਕ ਕੇਵਲ ਪ੍ਰੇਰਣਾ ਇਹ ਦਿੱਤੀ ਹੈ ਕਿ ਇਹ ਮਨੁੱਖਾ ਜਨਮ ਬਹੁਤ ਕੀਮਤੀ ਹੈ, ਇਹਦੀ ਕੋਈ ਕੀਮਤ ਨਹੀਂ। ਲੇਕਿਨ ਕੋਡੀਆਂ ਦੇ ਭਾਵ ਯਾਨੀ ਬੇਰਥੇ ਨੂੰ ਅਸੀਂ ਗਵਾਉਂਦੇ ਚਲੇ ਜਾਵਾਂਗੇ ਔਰ ਦੁਬਾਰਾ ਕੋਈ ਪਤਾ ਨਹੀਂ, ਕਿਉਂਕਿ ਪਿੱਛੇ ਦਾ ਸਾਨੂੰ ਪਤਾ ਨਹੀਂ ਅਤੇ ਅੱਗੇ ਦਾ ਵੀ ਪਤਾ ਨਹੀਂ ਹੋ ਸਕਦਾ। ਪਰ ਇਹ ਕੀਮਤੀ, ਇਸ ਦੇ ਅੰਦਰ ਬੜਾ ਦਿਮਾਗ ਹੈ, ਬੜੀ ਗੱਲ ਹੈ, ਬੜੇ ਪਦਾਰਥ ਹੈ, ਸਾਰੇ ਜੀਵਾਂ ਦਾ ਇਸ ਨੂੰ ਸਿਰਮੋਰ ਮੰਨਿਆ ਹੈ। ਹੁਣ ਮੈਂ ਸ਼ਬਦ ਸੁਣਾਉਣ ਲੱਗਿਆ, ਇਹ ਸ਼ਬਦ ਅਕਸਰ ਰਾਗੀ ਸਿੰਘ ਦੋ ਕਰਕੇ ਨਹੀਂ ਗਾਉਂਦੇ। ਇੱਕ ਤਾਂ ਇਹ ਸ਼ਬਦ ਲੰਬਾ ਹੈ, ਇੱਕ ਇਸ ਦੇ ਅੰਦਰ ਰਾਵ ਦੀ ਤੁਕ ਵੀ ਨਹੀਂ ਹੈ, ਲੇਕਿਨ ਹੈ ਇਸਤਰੀਆਂ ਦੇ, ਦੋ ਇਸਤਰੀਆਂ ਦੇ ਖਿਆਲਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਇਹ ਸ਼ਬਦ ਹੈ ਵਡੰਸ ਵਿੱਚ, ਦੋ ਖਿਆਲਾਂ ਨੂੰ ਲਿਆ ਹੈ ਅਤੇ ਇਹ ਦੋ ਖਿਆਲ ਹੀ ਫਿਰ ਅੱਗੇ ਚੱਲ ਕੇ ਸੂਈ ਰਾਗ ਵਿੱਚ ਵੀ ਹੈ। ਸੂਈ ਔਰ ਵਡੰਸ ਦੋਨੋਂ ਮਿਲਦੇ ਜੁਲਦੇ ਰਾਗ ਹੈ। ਔਰ ਜੋ ਮੈਂ ਗਾਉਣ ਲੱਗਿਆ ਇਹ ਵੈਸੇ ਰਾਮਦਾਸੀ ਮਲਾਰ ਹੈ, ਇਹ ਗੁਰੂ ਰਾਮਦਾਸ ਜੀ ਦੇ ਨਾਲ ਸੰਬੰਧਿਤ ਨਹੀਂ ਹੈ। ਭਾਈ ਸਾਹਿਬ ਨੇ ਜੋ ਕਹੀ ਹੈ ਉਹਦੇ ਬਾਰੇ ਤਾਂ ਮੈਂ ਨਹੀਂ ਕਹਿ ਸਕਦਾ, ਲੇਕਿਨ ਇਹ ਰਾਮਦਾਸ ਬੜਾ ਮਹਾਨ ਵਿਦਵਾਨ ਅਕਬਰ ਦੇ ਵਕਤ ਹੋਇਆ ਹੈ, ਉਸਨੇ ਇਸ ਦੇ ਅੰਦਰ ਦੋ ਗੰਧਾਰ ਅਤੇ ਦੋ ਨਿਸ਼ਾਦਾਂ ਨੂੰ ਲਗਾ ਕੇ ਮਲਾਰ ਰਾਗ ਬਣਾਇਆ। ਇਸ ਦੀ ਜੋ ਅਸਥਾਈ ਹੈ ਉਹ ਰਾਮਦਾਸੀ ਮਲਾਰ ਵਿੱਚ ਹੀ ਹੈ, ਅੰਤਰਾਸ ਅਤੇ ਅਸਥਾਈ, ਬਾਕੀ ਇਹ ਨਵੀਨਤਾ ਦੇਣ ਵਾਸਤੇ ਵੱਖੋ ਵੱਖ ਕਾਫੀ ਔਰ ਖਮਾਜ ਠਾਠ ਦੇ ਰਾਗਾਂ ਨੂੰ ਮੈਨੇ ਨਾਲ ਜੋੜਿਆ। ਇਸ ਤਰ੍ਹਾਂ ਹੀ ਔਰ ਦੋ ਸ਼ਬਦ ਹੈ ਗੁਰੂ ਨਾਨਕ ਦੇਵ ਜੀ ਦੇ, ਇਹ ਵਡਹੰਸ ਵਿੱਚ ਹੈ, ਉਸੂਈ ਵਿੱਚ ਹੈ। ਅਸੀਂ ਧਿਆਨ ਨਾਲ ਪੜ੍ਹਦੇ ਨਹੀਂ, ਬੜਾ ਆਨੰਦ ਹੈ ਬਾਣੀ ਨੂੰ ਅਗਰ ਵਿਚਾਰ ਕੇ ਪੜਿਆ ਜਾ। ਉੱਥੇ ਦੋ ਸਹੇਲੀਆਂ ਦਾ ਫਿਰ ਜ਼ਿਕਰ ਹੈ, ਉਸ 'ਚ ਹੀ ਉਸ 'ਚ ਵੀ ਕੋਈ ਰਾਵ ਨਹੀਂ ਹੈ। ਇੱਕ ਹੈ ਕੁਚੱਜੀ, ਇੱਕ ਹੈ ਸੁਚੱਜੀ। ਵੀ ਬਾਹਰ ਦੇ ਸ਼ਿੰਗਾਰ ਤਾਂ ਬਹੁਤ ਕਰ ਰਹੀ ਹੈ ਲੇਕਿਨ ਗੁਣ ਕੋਈ ਨਹੀਂ। ਇੱਕ ਹੈ ਚਾਚਾ ਚਾਰ ਤਾਂ ਉਹਨੂੰ ਆਉਂਦਾ ਹੈ ਲੇਕਿਨ ਵਿੱਚ ਕੀਮਤੀ ਗੁਣ ਨਹੀਂ। ਦੁਨਿਆਵੀ ਤੌਰ 'ਤੇ ਬਹੁਤ ਚਤਰ ਹੈ ਲੇਕਿਨ ਆਤਮਕ ਤੌਰ 'ਤੇ ਅਹੰਕਾਰਨ ਹੈ ਕਿ ਮੈਂ ਬਹੁਤ ਸਿਆਣੀ ਹਾਂ। ਫਿਰ ਉੱਥੇ ਗੁਰੂ ਅਰਜਨ ਦੇਵ ਜੀ ਨੇ ਇੱਕ ਹੋਰ ਸ਼ਬਦ ਲਿਖਿਆ ਹੈ, ਉਹਦਾ ਨਾਮ ਹੈ ਗੁਣਵੰਤੀ। ਅਤੇ ਉਹ ਸ਼ਬਦ ਵੀ ਕੀ ਹੈ ਜੋ ਅਸੀਂ ਰਾਗੀ ਪੜ੍ਹਦੇ ਹਾਂ ਅਕਸਰ, ਜੋ ਦੀਸ ਹੈ ਗੁਰਸਿੱਖੜਾ ਤਿਸ ਨਿਉ ਨਿਉ ਲਾਗਾ ਪਾਏ ਜੀਓ। ਇਹਨੂੰ ਸਾਰੇ ਜਦ ਪੜ੍ਹੋਗੇ ਤਾਂ ਇੱਕ ਹੋਰ ਹੀ ਅਵਸਥਾ 'ਚ ਪਹੁੰਚ ਜਾਵਾਂਗੇ। ਯਾਨੀ ਸਿੱਖ ਨੂੰ ਨਿਮਰਤਾ ਔਰ ਸੇਵਾ ਭਾਵ ਵਿੱਚ ਅਗਰ ਉਹ ਰਹੇ ਤਾਂ ਜਿਵੇਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਬੈਠ ਗਏ ਗੱਦੀ 'ਤੇ, ਜਿਸ ਗੁਰੂ ਨਾਨਕ ਦੇ ਸਾਹਮਣੇ ਬੜੇ ਬੜੇ ਪੀਰ ਪੈਗੰਬਰ ਜੋਗੀ ਸਿੱਧ ਹਾਰ ਖਾ ਗਏ, ਗੁਰੂ ਨਾਨਕ ਨੇ ਵੀ ਆਪਣੇ ਸੇਵਕ ਦੇ ਸਾਹਮਣੇ ਮੱਥਾ ਟੇਕ ਦਿਆ। ਇਹ ਹੋਰੋ ਗੰਗ ਵਹਾਈਆ ਦੁਨਿਆਈ ਆਖੇ ਕਿ ਕਿਉਂ, ਗੁਰੂ ਨੇ ਚੇਲੇ ਨੂੰ ਮੱਥਾ ਨਹੀਂ ਟੇਕਿਆ, ਪਰ ਗੁਰਸਿੱਖੀ ਦੇ ਅੰਦਰ ਇਹ ਹੈ ਨਿਯਮ ਕਿ ਚੇਲੇ ਨੂੰ ਗੁਰੂ ਦਾ ਰੂਪ ਦੇ ਦੀ ਆਪਣਾ ਹੀ। ਇਹ ਸ਼ਬਦ ਹੈ ਹੁਣ ਮੋਰੀ ਰੁਣ ਜੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇ ਵਡਾ ਤਿੰਨ ਲੋਭੀ ਲੋਭ ਲਵਾਇਆ। ਹੇ ਸਹੇਲੀਏ ਮੋਰ ਗੀਤ ਗਾ ਰਹੇ ਨੇ ਸਾਵਣ ਦਾ ਮਹੀਨਾ ਆ ਗਿਆ ਹੈ ਅਤੇ ਤੂੰ ਵੀ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰ। ਤੇਰੇ ਦਰਸ਼ਨ ਵਿੱਚੋਂ ਖੰਨੀਆਂ ਵਹੀਆਂ ਤੇਰੇ ਨਾਮ ਵਿੱਚੋਂ ਕੁਰਬਾਨੋ ਜਾਂ ਤੂੰ ਤਾਂ ਮੈਂ ਮਾਣ ਕੀ ਆਇਆ ਤੁਧ ਬਿਨ ਕੇ ਆ ਮੇਰਾ ਮਾਨੋ। ਮਾਲਕ ਹੈ ਨਾ ਤੂੰ ਇਸਤਰੀ ਦਾ ਬਹੁਤ ਸਤਿਕਾਰ ਹੈ ਇੱਥੇ ਵੀ ਚਾਹੇ ਮੰਨੇ ਨਾ ਪਰ ਹੈ ਮੈਂ ਖਿਆਲ ਥੋੜ੍ਹਾ ਥੋੜ੍ਹਾ ਦੱਸ ਰਿਹਾ। ਫਿਰ ਕਹਿੰਦੇ ਚੂੜਾ ਭੰਗ ਬਨ ਪਲੰਘ ਮੁੰਦੇ ਸਨਬਾਹੀ ਸਨਬਾਹ ਇੱਥੇ ਵਿਸਕ ਰਹਿੰਦੀ ਹੈ ਮੁੰਦੇ ਸੋਹਰਾ ਤੋਂ ਅਬਰਾ ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗੜੀਆਂ। ਚੂੜੀਆਂ ਮਨਿਆਰ ਪਾਉਂਦੇ ਹੈ ਬੜੇ ਸਜਦੀਆਂ ਹੈ ਇਸਤਰੀਆਂ ਸਾਰਾ ਖਿਆਲ ਗੁਰੂ ਨਾਨਕ ਦੇਵ ਜੀ ਇੱਥੇ ਬਿਆਨ ਕਰ ਰਹੇ। ਜੋ ਸੇ ਕੰਠ ਨਾਲ ਲੱਗੀਆਂ ਜਲਨ ਸੇ ਬਾਹੜੀਆਂ ਜੇ ਉਹਨਾਂ ਨੂੰ ਪਤੀ ਦਾ ਗਲੇ ਵਿੱਚ ਹੱਥ ਪਾਉਣ ਦਾ ਮੌਕਾ ਨਹੀਂ ਮਿਲਿਆ ਤਾਂ ਉਹਨਾਂ ਬਾਹਾਂ ਨੂੰ ਵੀ ਬੰਨ ਦਿਉ ਉਹਨਾਂ ਚੂੜੀਆਂ ਨੂੰ ਵੀ ਬੰਨ ਦਿਉ ਉਹ ਸ਼ਿੰਗਾਰ ਸਭ ਬੇਕਾਰ ਹੈ। ਹੁਣ ਇੱਥੇ ਕੀ ਅਰਥ ਹੈ ਧਿਆਨ ਦਿਓ ਜਰਾ। ਇੱਥੇ ਅਰਥ ਹੈ ਕਿ ਬਾਹਰ ਦੇ ਅਸੀਂ ਸਭ ਕੰਮ ਕਰ ਰਹੇ ਹਾਂ ਕਿਰਪਾਨ ਵੀ ਪਾ ਰੱਖੀ ਹੈ ਸਵੇਰੇ ਵੀ ਉੱਠਦੇ ਹਾਂ ਨਿਤਨੇਮ ਵੀ ਕਰਦੇ ਹਾਂ ਲੇਕਿਨ ਗੁਰੂ ਦੇ ਹੁਕਮ ਦੇ ਮੁਤਾਬਿਕ ਚੱਲ ਨਹੀਂ ਰਹੇ। ਯਾਨੀ ਬਾਹਰ ਦਾ ਸਾਡਾ ਜੋ ਕੁਛ ਦਿਖਾਵਾ ਹੈ ਉਹ ਠੀਕ ਹੈ ਲੇਕਿਨ ਜੋ ਅੰਦਰ ਹੋਣਾ ਚਾਹੀਦਾ ਪਰਿਵਰਤਨ ਉਹ ਨਹੀਂ ਆ ਰਿਹਾ। ਇਹ ਹੈ ਅੰਤਰੀ ਭਾਵ। ਹਮ ਸਭ ਸਈਆਂ ਸੋ ਰਾਵਣ ਗਈਆਂ ਹੋ ਦਾਦੀ ਕੈ ਦਰ ਜਾਵਾਂ ਛੜੀ ਹੋਈ ਸਭ ਆਪਣੇ ਆਪਣੇ ਪਿਆਰੇ ਪਤੀ ਨੂੰ ਮਿਲ ਰਹੀਆਂ ਸਿੱਖ ਰੂਪ ਇਸਤਰੀਆਂ ਮੈਂ ਕਿੱਥੇ ਜਾਵਾਂ ਕਿਉਂਕਿ ਮੇਰੇ 'ਚ ਕੋਈ ਗੁਣ ਨਹੀਂ। ਅੰਮਾ ਲੀ ਹੋ ਖਰੀ ਸੁਚੱਜੀ ਤੈਸੇ ਏਕ ਨਾ ਭਾਵਾਂ ਭਾਵੇਂ ਕੁਛ ਗੁਣ ਹੈ ਲੇਕਿਨ ਨਹੀਂ ਪਰਵਾਨ। ਮਾਠ ਗੁਦਾਈ ਪੱਟੀਆਂ ਭਰੀਆਂ ਮੰਗ ਸੰਦੂਰੇ ਅੱਗੇ ਗਈ ਨਾ ਮੰਨਿਆ ਮਨੋ ਵਿਸੂਰ ਵਿਸੂਰੇ। ਜਦ ਸਭ ਕੁਛ ਰਹਿ ਗਿਆ ਕੁਛ ਨਹੀਂ ਗੱਲ ਬਣੀ ਜੈਸੇ ਸਿੱਖ ਕਹਿੰਦਾ ਬਹੁਤ ਤਪੱਸਿਆ ਕਰੀ ਬਹੁਤ ਸਿਮਰਨ ਕਰਿਆ ਬੜੇ ਪਾਠ ਕਰੇ ਕੁਛ ਬਾਤ ਬਣੀ ਨਹੀਂ ਕੁਛ ਆਨੰਦ ਦੀ ਅਵਸਥਾ ਆਈ ਨਹੀਂ ਤਾਂ ਫਿਰ ਰੋ ਪੜੀ। ਕਹਿੰਦੇ ਕਿ ਮੈਂ ਰੋ ਬੰਦੀ ਸਭ ਜਗ ਰੁੰਨਾ ਰੁੰਨ ਰਹੇ ਬਣੋ ਪੰਖੀਰੋ ਪੰਖੇਰੂ ਇੱਕ ਨਾ ਰੁੰਨਾ ਮੇਰੇ ਤਨਖਾ ਬਿਰਹਾ ਜਿਨਹੋਂ ਪਿਰੋਂ ਵਿਛੋੜੀ। ਇੱਥੇ ਮੈਂ ਵੀ ਤਾਲ ਨੂੰ ਬਦਲ ਦਿੱਤਾ ਅਤੇ ਰਾਗ ਨੂੰ ਵੀ ਵੈਸੇ ਹਰ ਤੁਕਾਂ ਦੋ ਰਾਗ ਵਿੱਚ ਵੱਖ ਵੱਖ ਚਲਾਈਆਂ। ਕਹਿੰਦੇ ਮੈਂ ਰੋ ਰਹੀ ਹਾਂ ਅਤੇ ਮੈਨੂੰ ਰੋਂਦੇ ਹੋਇਆਂ ਦੇਖ ਕੇ ਪੰਛੀ ਵੀ ਰੋ ਰਹੇ ਹੈ ਵੀ ਬਹੁਤ ਦੁਖੀ ਹੈ ਪਰ ਅਸੀਂ ਕੀ ਕਰ ਸਕਦੇ ਹਾਂ। ਜਦ ਦੁਖੀ ਆਦਮੀ ਉਹਦਾ ਕੁਛ ਨਹੀਂ ਹੋ ਸਕਦਾ ਸਿਰਫ ਸ਼ਾਮਲ ਹੋ ਸਕਦੇ ਹਾਂ ਰੋਣ ਵਿੱਚ। ਮੈਂ ਰੋਵੰਦੀ ਸਭ ਜਗ ਰੁੰਨਾ ਰੁੰਨੜੇ ਬਣੋ ਪੰਖੇਰੋ ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ ਜਿਨੋਂ ਪਿਰੋਂ ਵਿਛੜੀ। ਪਰ ਮੇਰੇ ਤਨ ਦਾ ਬਿਰਹਾ ਮਨ ਉਹ ਨਹੀਂ ਰੋਇਆ ਉਹ ਅਜੇ ਉਲਝਿਆ ਪੜਿਆ ਸੰਸਾਰਿਕ ਪਦਾਰਥਾਂ 'ਚ। ਫਿਰ ਕਹਿੰਦੇ ਸੁਪਨੇ ਆਇਆ ਵੀ ਗਿਆ ਮੈਂ ਜਲ ਭਰਿਆ ਰੋਜ਼ ਰੋਂਦਿਆਂ ਰੋਂਦਿਆਂ ਜਾਗਦਿਆਂ ਜਾਗਦਿਆਂ ਇੱਕ ਸਮਾਂ ਆ ਜਾਂਦਾ ਜਦ ਆਦਮੀ ਥੱਕ ਜਾਂਦਾ। ਐਸੇ ਇੱਕ ਰਾਜੇ ਦੀ ਵੀ ਕਹਾਣੀ ਹੈ ਕਿ ਰਾਜਾ ਬਿਮਾਰ ਪੁੱਤਰ ਨੂੰ ਦੇਖ ਰਹੇ ਹੈ ਮਰਨੇ ਵਾਲਾ ਹੈ ਰਾਣਾ ਰਾਣੀ ਦੋਨੋਂ ਰਾਜਾ ਰਾਣੀ ਅਤੇ ਸੁਪਨਾ ਆ ਗਿਆ ਥੱਕਦਾ ਥੱਕਦਾ ਸੁਪਨਾ ਆ ਜਾਂਦਾ ਨੀਂਦ ਆ ਜਾਂਦੀ ਹੈ ਚਾਹੇ ਕੋਈ ਵੀ ਆਦਮੀ ਹੋ 24 ਘੰਟੇ ਜਾਗੇਗਾ ਹੋਰ ਵੀ ਜਾਗ ਸਕਦਾ ਇਹ ਤੋਂ ਵੀ ਵੱਧ ਰਹੀ ਪਰ ਇੱਕ ਝਟਕਾ ਆਏਗਾ ਨੀਂਦ ਦਾ ਉਸ ਝਟਕੇ ਸੁਪਨਾ ਆ ਜਾਂਦਾ। ਅਤੇ ਕਹਿੰਦੇ ਸੁਪਨੇ 'ਚ ਮੈਨੇ ਦੇਖਿਆ ਉਸ ਵਾਹਿਗੁਰੂ ਉਸ ਪਰਮਾਤਮਾ ਨੂੰ ਸ੍ਰਿਸ਼ਟੀ ਦੇ ਮਾਲਕ ਨੂੰ। ਸੁਪਨੇ ਆਇਆ ਵੀ ਗਿਆ ਮੈਂ ਜਲ ਭਰਿਆ ਰੋਏ ਆ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਏ ਆਓ ਸੁਭਾਗੀ ਨਿੰਦੜੀਏ ਮਤਸੋ ਦੇਖਾਂ ਸੋਏ। ਤੈ ਸਾਹਿਬ ਕੀ ਬਾਤ ਜੇ ਆਖਿਆ ਕਹੁਨਾ ਨੇ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਵਿਨ ਸਿਰ। ਇਹ ਹੈ ਇਸ ਸ਼ਬਦ ਦਾ ਨਿਚੋੜ। ਇਸ ਨੂੰ ਮੈਂ ਆਖਿਰ ਵੀ ਬਤਾਵਾਂਗਾ ਹੁਣ ਸ਼ਬਦ ਨੂੰ ਸੁਣੋ। ਇਹ ਅਸਥਾਈ ਅੰਤਰਾ ਰਾਮਦਾਸੀ ਮਲਾਰ ਵਿੱਚ ਹੈ ਅਤੇ ਬਾਕੀ ਫਿਰ ਹਰ ਦੋ ਤੁਕਾਂ ਵਿਆਹਗ ਵਿੱਚ ਹਮੀਰ ਵਿੱਚ ਬਹਾਰ ਪ੍ਰਦੀਪ ਅਤੇ ਫਿਰ ਮਲਾਰ ਔਰ ਕਾਫੀ ਇਸ ਦੇ ਅੰਗ ਨੇ ਅਤੇ ਇਸ ਦੇ ਵਿੱਚ ਮਤਲਬ ਗੁਲਦਸਤਾ ਬਣਿਆ ਹੋਇਆ ਆ ਖਿੜੇ ਹੋਏ ਫੁੱਲਾਂ ਦਾ ਖਮਾਜ ਔਰ ਕਾਫੀ ਠੱਟ ਦੇ ਰਾਗ ਨੇ ਸਾਰੇ। नमनियार ना चूड़िया
ਪਰ ਨਾ ਚੂੜੀਆਂ ਨਾ ਸਵੰਗੜੀਆਂ ਜੋ ਸਕੰਠ ਨਾ ਲੱਗੀਆਂ ਜੋ ਸਕੰਠ ਨਾ ਲੱਗੀਆਂ ਜਲਨ ਸਬਾਣੀਆਂ ਜਲਨ ਸਬਾਣੀਆਂ ਕੈਦਰ ਜਾਵਾਂ ਦਾਦੀ ਕੈਦਰ ਜਾਵਾਂ ਅਮਲੀ ਓ ਖਰੀ ਸੁਜੈ ਜੀ ਅਮਲੀ ਓ ਖਰੀ ਸੁਜੈ ਜੀ ਤੈ ਸੇ ਇੱਕ ਨਾ ਬਾਵਾ ਤੈ ਸੇ ਇੱਕ ਨਾ ਬਾਵਾ ਮਠ ਗੁੰਦਾਈ ਪੱਟੀਆਂ ਗੁੰਦਾਈ ਪੱਟੀਆਂ ਮਠ ਗੁੰਦਾਈ ਪੱਟੀਆਂ ਭਰੀਏ ਮੰਗ ਸੰਦੂਰੇ ਮਠ ਗੁੰਦਾਈ ਪੱਟੀਆਂ ਮਠ ਗੁੰਦਾਈ ਪੱਟੀਆਂ ਭਰੀਆਂ ਮੰਗ ਸੰਦੂਰੇ ਅੱਗ ਗਈ ਨਮਨੀਆਂ ਅੱਗ ਗਈ ਨਮਨੀਆਂ ਮਰੋ ਵਿਸੂਰ ਵਿਸੂਰੇ ਮਰੋ ਵਿਸੂਰ ਵਿਸੂਰੇ ਮੋਰੀ ਰੁਣ ਜੁਣ ਲਾਇਆ ਆਇਆ ਮੋਰੀ ਰੁਣ ਜੁਣ ਲਾਇਆ ਭੈਣੇ करुणा मेरे तन का बिर सो देखा सोए तें साहेब की बात जे आखे तें साहेब की बात जे आखे
ਅਖੀਰਲੀਆਂ ਤੁਕਾਂ ਨੂੰ ਸਮਝੋ ਕਿਉਂਕਿ ਇਸ ਸ਼ਬਦ ਦਾ ਨਿਚੋੜ ਇਹੀ ਹੈ। ਹੁਣ ਤੈਂ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ। ਹੁਣ ਅਗਰ ਪ੍ਰੈਕਟੀਕਲ ਇਸ ਨੂੰ ਅਸੀਂ ਕਰੀਏ ਵੀ ਸੀਸ ਨੂੰ ਕੱਟ ਕੇ ਜਿਹੜਾ ਇਸ ਗੱਲ ਨੂੰ ਸੁਣਾਏ ਪ੍ਰੀਤਮ ਦੀ ਉਸ ਸੱਜਣ ਦੀ ਉਸ ਨੂੰ ਬੈਠਣ ਵਾਸਤੇ ਮੂੜੀ ਜੋ ਪਹਿਲਾਂ ਹੁੰਦੀਆਂ ਸੀ ਪੀੜੀ ਮੂੜੀ ਮੰਜੀ ਉਸਦੇ ਵਾਸਤੇ ਬੈਠਣ ਵਾਸਤੇ ਦੀ ਹੈ ਤਾਂ ਐਸਾ ਸੇਵਾ ਹੋ ਜਾਏਗੀ। ਪ੍ਰੈਕਟੀਕਲ ਲਫਜ਼ ਨੂੰ ਅਗਰ ਤੁਸੀਂ ਪਕੜੋਗੇ ਤਾਂ ਆਹੀ ਅਰਥ ਨਿਕਲੇਗਾ ਵੀ ਸੀਸ ਨੂੰ ਕੱਟ ਕੇ ਬੈਠਣ ਵਾਸਤੇ ਦਿਓ। ਹੁਣ ਨਾਰਾਜ਼ ਨਾ ਹੋਣਾ ਕਿਉਂਕਿ ਮੈਂ ਗੁਰਮਤਿ ਨੂੰ ਮੰਨਦਾ ਹਾਂ ਗੁਰਮਤਿ ਦੀ ਖੋਜ ਕੀਤੀ ਹੈ ਸ਼ਬਦ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਹੁਣ ਲਫਜ਼ੀ ਅਰਥ ਹੈ ਵੀ ਸਿਰ ਨੂੰ ਕੱਟ ਕੇ ਤਲੀ 'ਤੇ ਰੱਖੋ ਫਿਰ ਚਲੋ, ਇਸੇ ਤਾਂ ਨਹੀਂ ਚੱਲ ਸਕਦਾ, ਕੁਦਰਤ ਦਾ ਨੇਮ ਨਹੀਂ ਹੈ। ਹੁਣ ਇਹਦਾ ਭਾਵ ਕੀ ਹੈ? ਭਾਵ ਇਹ ਹੈ ਕਿ ਆਪਣੇ ਦਿਮਾਗ ਨੂੰ ਰਕਮੀ ਬੁੱਧੀ ਨੂੰ ਇੱਕ ਤਰਫ ਰੱਖ ਦਿਓ। ਗੁਰ ਕਹਿਆ ਸਾਕਾਰ ਕਮਾਓ, ਗੁਰ ਕੀ ਕਰਨੀ ਕਾਹੇ ਧਾਓ। ਅੱਜ ਕੱਲ੍ਹ ਦੇ ਪੜ੍ਹੇ ਲਿਖੇ ਕੁਛ ਨਾਰਾਜ਼ ਹੋ ਜਾਂਦੇ ਕਿਉਂਕਿ ਮੈਂ ਗੱਲ ਸਪਸ਼ਟ ਕਹਿੰਦਾ। ਇੱਕ ਪੜ੍ਹਾਈ ਬਾਹਰ ਦੀ ਹੈ ਜੋ ਉਕਸਾਨਾ ਕਰ ਰੱਖੀਆਂ ਡਿਗਰੀਆਂ, ਇਹਨੂੰ ਗਿੱਦੜ ਪੱਟੇ ਵੀ ਕਹਿੰਦੇ, ਸਾਡੇ ਉਸਤਾਦ ਬਤਾ ਕਰਦੇ ਸੀ ਗਿੱਦੜ ਪੱਟਾ। ਇੱਕ ਅੰਦਰ ਦੀ ਪੜ੍ਹਾਈ ਹੈ, ਉਹ ਇਸ ਦੇ ਨਾਲ ਕੋਈ ਸੰਬੰਧ ਨਹੀਂ ਰੱਖਦੀ। ਗੁਰੂ ਨਾਨਕ ਨੇ ਕੋਟ ਬ੍ਰਹਿਮੰਡ ਕੋ ਲਖ ਪਾਤਾਲਾਂ ਪਾਤਾਲ ਲਖ ਆਗਾਸ ਆਗਾਸ ਸਾਇੰਸ ਮੰਨ ਰਹੀ ਹੈ। ਹੈਰਾਨ ਹਾਂ ਅਸੀਂ ਕਿ ਗੁਰਬਾਣੀ ਦੀ ਸਾਇੰਸ ਨਾਲ ਮੇਲ ਜੂੰਦਾ ਕਿਉਂ ਖਾ ਰਿਹਾ, ਬਾਕੀ ਕੋਈ ਪੁਸਤਕ ਧਾਰਮਿਕ ਨਹੀਂ ਚੱਲ ਰਹੀ ਇੱਥੇ। ਪਰ ਦੁਖੀ ਇਸ ਗੱਲ 'ਤੇ ਹੁੰਦਾ, ਅਤੇ ਮੈਂ ਵੀ ਉਹਨਾਂ ਵਿੱਚ ਹਾਂ, ਹੋਰ ਵੀ ਹੈ ਬਹੁਤ, ਕਿ ਅਸੀਂ ਆਪਣੇ ਗੁਰਮਤ ਦੇ ਧਰਮ ਦਾ ਪ੍ਰਚਾਰ ਨਹੀਂ ਕਰ ਸਕੇ। ਇੱਥੇ ਤੱਕ ਕੇਵਲ ਆਪਣੇ ਗੁਰਦੁਆਰਿਆਂ ਦੇ ਵਿੱਚ ਹੀ ਬੈਠੇ ਹਾਂ, ਅਤੇ ਇਸ ਤੋਂ ਬਾਹਰ ਦੂਸਰੇ ਮੁਲਕਾਂ ਨੂੰ, ਦੂਸਰੇ ਮਜ਼ਹਬਾਂ ਨੂੰ, ਦੂਸਰੇ ਲੋਕਾਂ ਨੂੰ ਪਤਾ ਹੀ ਨਹੀਂ। ਇਹ ਤਾਂ ਕਿਰਪਾ ਹੋਵੇ ਉਸ ਲਾਦੇਨ ਦੀ ਕਿ ਜਿਸ ਕਰਕੇ ਤੁਹਾਨੂੰ ਵੀ ਇੱਕ ਅਲੈਦਾ ਕੌਮ ਮੰਨ ਲਿਆ ਲੋਕਾਂ ਨੇ, ਬਾਹਰਲੇ ਮੁਲਕਾਂ ਨੇ, ਨਹੀਂ ਤਾਂ ਤੁਸੀਂ ਹਿੰਦੁਸਤਾਨ ਦੇ ਕਿਸੇ ਰੂਪ ਵਿੱਚ ਨਹੀਂ ਸੀ। ਹੁਣ ਇਸ ਦੇ ਰੂਪ ਵਿੱਚ ਨੂੰ ਤੁਸੀਂ ਅਗਰ ਸ਼ਾਮਲ ਰੱਖੋ, ਇੱਥੇ ਫਿਰ ਮੈਂ ਕਹਿ ਰਿਹਾ ਹੋਈ, ਇਹ ਸਿੱਖ ਜਿਹੜਾ ਨਾ, ਇਹ ਦਾੜੀ ਅਰਕੇਸ, ਇਹ ਗੁਰੂ ਦੀ ਮੋਹਰ ਹੈ। ਮੋਹਰ ਤੋਂ ਬਗੈਰ ਤੁਹਾਡੀ ਰਜਿਸਟਰੀ 2 ਪੈਸੇ ਦਾ ਕਾਗਜ਼ ਹੈ, ਅਗਰ ਮੋਹਰ ਨਹੀਂ ਹੈ ਤਾਂ। ਅਗਰ ਸਰਕਾਰੀ ਮੋਹਰ ਹੈ ਤਾਂ ਉਹਦੀ ਕੀਮਤ ਹੈ ਲੱਖਾਂ ਕਰੋੜੋਂ ਰੁਪਏ। ਅਤੇ ਗੁਰੂ ਸਾਹਿਬ ਦੇ ਹੁਕਮਨਾਮੇ ਦੇਖੋ ਲਿਖਿਆ, ਇਹ ਗੁਰੂ ਕੀ ਮੋਹਰ ਹੈ ਰਹਿਤਨਾਮੇ 'ਚ। ਅਤੇ ਜਦ ਮੋਹਰ ਹੀ ਨਹੀਂ, ਜਦ ਗੁਰੂ ਦਾ ਸਾਡੇ ਕੋਲ ਲਿਬਾਸ ਹੀ ਨਹੀਂ, ਤਾਂ ਫਿਰ ਅਸੀਂ ਗੁਰੂ ਤੋਂ ਕੀ ਆਸ ਰੱਖ ਸਕਦੇ ਹਾਂ? ਦੁਨਿਆਵੀ ਪਦਾਰਥਾਂ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਜੋ ਨਹੀਂ ਮੰਨ ਰਹੇ ਕੁਦਰਤ ਨੂੰ ਵੀ ਨਹੀਂ ਮੰਨ ਰਹੇ, ਉਹ ਵੀ ਦੁਨੀਆਂ 'ਚ ਹੈ। ਰੂਸ ਬਹੁਤ ਸਾਲ ਤੱਕ ਨਹੀਂ ਮੰਨਦਾ ਰਿਹਾ, ਜਿਉਂਦਾ ਤੂੰ ਹੈ ਉਹ ਬਹੁਤ ਸ਼ਕਤੀ ਵਾਲਾ ਹੋ ਗਿਆ, ਲੇਕਿਨ ਸ਼ਕਤੀ ਇੱਕ ਤਰਫ ਲਗਾ ਦਿੱਤੀ ਸਾਰੀ, ਨਵੇਂ ਤੋਂ ਨਵੇਂ ਐਟਮ ਬੰਬ ਬਣਾਉਣ ਵਾਸਤੇ ਭੁੱਕੇ ਮਰ ਗਏ, ਫੇਲ ਹੋ ਗਏ। ਗੁਰੂ ਸਾਹਿਬ ਨੇ ਦੋਨੋਂ ਸ਼ਕਤੀਆਂ ਰੱਖੀਆਂ, ਭਗਤੀ ਔਰ ਸ਼ਕਤੀ, ਕੇਵਲ ਭਗਤੀ ਕੋਈ ਨਹੀਂ। ਹੁਣ ਸਾਡੇ ਕੋਲ ਬਹੁਤੀ ਸ਼ਕਤੀ ਨਹੀਂ ਹੈ, ਭਗਤੀ ਰਹਿ ਰਹੀ ਹੈ, ਬਹੁਤ ਸਿਮਰਨ ਚੱਲ ਰਿਹਾ। ਇੱਥੇ ਤੱਕ ਜੱਥੇ ਲਾਉਂ ਫਿਰਦੇ ਸੰਤ, ਸਿਮਰਨ ਚੱਲੇਗਾ 2 ਘੰਟੇ, ਇਹ ਹੋਏਗਾ ਉਹ ਹੋਏਗਾ, ਅਤੇ ਦੇਖਿਆ ਜਾ ਤਾਂ ਕੁਛ ਵੀ ਨਹੀਂ। ਯਾਨੀ ਸਿੱਖ ਬਣਨ ਵਾਸਤੇ ਮੈਂ ਨਿਸ਼ਚੇ ਨਾਲ ਕਹਿ ਸਕਦਾ ਹਾਂ ਕਿ ਸੀਸ ਦੇਣਾ ਪੜੇਗਾ, ਅਰਪਣ ਕਰਨਾ ਪੜੇਗਾ, ਮਤਲਬ ਮੌਤ ਤੱਕ ਦਾ ਅਗਰ ਮੌਕਾ ਲੱਗੇ, ਨਹੀਂ ਤਾਂ ਡੱਲੇ ਦਾ ਕੀ ਅਰਥ ਹੈ? ਹੁਣ ਜਦ ਡੱਲੇ ਨੂੰ ਗੁਰੂ ਸਾਹਿਬ ਗਏ ਸਭੋ ਕੀ ਤਲਵੰਡੀ, ਅਤੇ ਡੱਲਾ ਬਹੁਤ ਕਹਿੰਦਾ ਰਿਹਾ, ਬੜੇ ਜਵਾਨ ਸੀ ਉਸਦੇ, ਮਾਝੇ ਤੋਂ ਮਾਲਵੇ ਦੇ ਬੰਦੇ ਬਹੁਤ ਲੰਮੇ ਜਵਾਨ ਹੁੰਦੇ, ਉਹ ਕਹਿਣ ਲੱਗੇ ਮਹਾਰਾਜ ਮੈਨੂੰ ਯਾਦ ਨਾ ਕੀਤਾ, ਉਦੋਂ ਮੈਂ ਹੁੰਦਾ ਤਾਂ ਇਹ ਕੁਛ ਨਾ ਹੁੰਦਾ। ਮਹਾਰਾਜ ਨੇ 2-3 ਵਾਰੀ ਸਮਝਾਇਆ, ਇਸ਼ਾਰੇ ਤਨ ਸਿਤਾਰੇ ਤਨ ਸਮਝਾ ਦਾ ਮਹਾਂਪੁਰਸ਼, ਉਹ ਡੱਲਿਆ, ਜੋ ਕੁਛ ਹੋ ਗਿਆ, ਬਾਤ ਖਤਮ ਹੋ ਗਈ, ਉਹਦਾ ਜ਼ਿਕਰ ਨਹੀਂ ਕਰਨਾ। ਪਰ ਉਹ ਹੰਕਾਰ ਦੇ ਵਿੱਚ ਕੁਛ ਆਪਣੇ ਜਵਾਨਾਂ ਪਰ ਬਹੁਤ ਫਖਰ ਕਰ ਰਿਹਾ ਸੀ। ਜਦ ਪਰਖ ਹੋਈ ਤਾਂ ਮੈਨੂੰ ਕਹਿਣ ਦੀ ਲੋੜ ਹੀ ਨਹੀਂ, ਇੱਕ ਵੀ ਨਾ ਉਤਰਾ, ਸਭ ਨੀਚੇ ਗੱਲੀਆਂ ਗਰਦਨਾ। ਅਤੇ ਦੇਖੋ ਕਮਾਲ ਦੀ ਗੱਲ, ਇਸ ਤੋਂ ਸਾਨੂੰ ਕੋਈ ਸਿੱਖਿਆ ਨਹੀਂ ਲੈ ਰਹੇ। ਗੁਰੂ ਸਾਹਿਬ ਕਹਿੰਦੇ ਇੱਕ ਸਿੱਖ ਨੂੰ ਬੁਲਾਉਣਾ ਹੈ, ਨਾਮ ਨਹੀਂ ਲੈਣਾ। ਕਿਉਂ ਬੁਲਾਉਣਾ? ਕਿ ਬੰਦੂਕ ਦਾ ਨਿਸ਼ਾਨਾ ਲਗਾਉਣਾ ਹੈ। ਉਹਨਾਂ ਨੇ ਨਹੀਂ ਕਿਹਾ, ਜਿਸ ਉਹ ਕਹਿ ਰਹੇ ਸੀ ਵੀ ਬੱਕਰੇ ਦੇ ਉੱਤੇ ਲਗਾ ਦਿਓ ਨਿਸ਼ਾਨਾ, ਔਰ ਕੁਛ ਚੀਜ਼ਾਂ ਰੱਖ ਲਓ, ਬੰਦਾ ਜ਼ਰੂਰ ਮਾਰਨਾ। ਉਹਨਾਂ ਸਿੱਖਾਂ ਨੇ ਨਹੀਂ ਪੁੱਛਿਆ, ਦੋਨੋਂ ਇੱਕ ਨੇ ਪਗੜੀ, ਇੱਕ ਲੜ ਰਿਹਾ ਇੱਕ ਪਕੜੋਂ ਬੈਠਿਆ, ਭਾਗਦੇ ਹੋਏ ਆਏ, ਫਿਰ ਨਿਸ਼ਾਨਾ ਸਾਧਾ, ਜਰਾ ਉੱਧਰ ਧਿਆਨ ਦਿਓ ਉਹਨਾਂ ਪੈ, ਉਹਨਾਂ ਮਹਾਨ ਆਦਮੀਆਂ ਪੈ, ਅਸੀਂ ਕਿੱਥੇ ਹਾਂ ਅਤੇ ਉਹ ਕਿੱਥੇ ਸੀ। ਤੇ ਫਿਰ ਗੁਰੂ ਸਾਹਿਬ ਨੇ ਦੇਖਿਆ ਵੀ ਕਿਉਂਕਿ ਨਿਸ਼ਾਨੇਬਾਜ਼ ਸਨ ਸਭ ਪੁਰਾਣੇ, ਤਾਂ ਫਿਰ ਏਡੀਆਂ ਚੁੱਕ ਲਈਆਂ। ਦੇਖਿਆ ਤੁਹਾਨੂੰ ਫੋਟੋਆਂ 'ਚ, ਬਸ ਆਹ ਹੈ ਗੁਰਮਤ ਦਾ ਖਿਆਲ। ਇੱਕ ਵਾਰੀ ਅਖੀਲੀਆਂ ਤੁਕਾਂ ਪੜ੍ਹ ਕੇ ਸਮਾਪਤੀ, ਕਿਉਂਕਿ ਟਾਈਮ ਦੇ ਅੰਦਰ ਸਮਾਪਤੀ ਹੋ ਜਾਂਦਾ ਬਹੁਤ ਹੈ, ਔਰ ਇਹਨੂੰ ਗ੍ਰਹਿਣ ਕਰ ਲਓ ਤਾਂ ਮੈਂ ਮੰਨਦਾ ਕਿ ਜ਼ਿੰਦਗੀ ਬਦਲ ਸਕਦੀ ਹੈ।
ਤੈ ਸਾਹਿਬ ਕੀ ਬਾਤ ਜੇ ਆਖੇ ਕੋ ਨਾਨਕ ਕਿਆ ਦੀਜੈ, ਸੀਸ ਵੜੇ ਕਰ ਬੈਸਨ ਦੀਜੈ, ਬਿਨ ਸਿਰ ਸੇਵ ਕਰੀਜੈ, ਕਿਉਂ ਨਾ ਮਰੀਜੈ ਜੀਰਾ ਨਾ ਦੀਜੈ, ਕਿਉਂ ਨਾ ਮਰੀਜੈ ਜੀਰਾ ਨਾ ਦੀਜੈ, ਜਾ ਸੋ ਅਵਿਦਾਨਾ ਜਾਸੋ ਭੈਯਾ, ਅਵਿਦਾਨਾ ਜਾਸੋ ਭੈਯਾ ਨਾਨਾ।
ਵਾਦ ਘਾਟ ਦੀ ਖਿਮਾ ਇੱਥੇ ਸਮਾਪਤੀ।